सतगुर संग कीरे हम थापे तन तन गुरु नानक जन केरा जित मिले चूके सब सोग संतापे ज्ञान ध्यान किछ कर्म ना जाना सार ना जाना तेरी सब ते वड्डा सतगुर नानक जिन कल राखी मेरी ज्ञान ध्यान किछ कर्म ना जाना नाहिन निर्मल करनी साध संगत कै अंचल लावो दिखम नदी जाए तरनी सतनाम वाहे गुरु साहिब जियो तिरस्कार नहे पवंत नहे पवंत मान पंगन है शोभाहीन नह पवंत नह पोहंत संसार दुख नह तिरस्कार नह पवंत नह पवंत मान पंगन है शोभाहीन नह पवंत नह पोहंत संसार दुख नह गोविंद नाम जपंत मिल साध संग नानक से प्राणी सुख बासन है गोविंद नाम जपंत मिल साध संग नानक से प्राणी सुख बासन है वाहिगुरु जी का खालसा वाहिगुरु जी की फतेह परम सन्मान योग चवर शतर दे मालक सतगुरु साहिब श्री गुरु ग्रंथ साहिब महाराज जी दी पावन पवित्र हाजूरी अंदर शोभाए मान खोए बैठे गुरमुख प्यारे सत संगी जनों, आप जी ने गुरुदेव जी दी इलाही बाणी दा कीर्तन भाई साहब होरां पासों श्रवण कीता है। अमृत भरपूर बचन जिन्हां दी विचार गुरु बख्शिश नाल और आप संगत दी आशीष नाल होनी है। ये पवित्र बचन शहीदां दे सरताज साहिब श्री गुरु अर्जन देव महाराज जी दे उचारण कीते होए ने और श्लोक संस्कृति दे अंदर जो आप जी ने श्लोक श्रवण कीता है, इस श्लोक नंबर 28 थोड़ी जी एकाग्रता जरूर बख्शिया जे, क्योंकि मैं एक दिन अगे भी अर्ज कीती सी, कोशिश करिए इस अंदर नू भजदे नू भटकदे नू जे शरीर गुरु चरणा विच आ गया ना, इस मन नू भी टिकाण दी कोशिश करिए, क्योंकि जे पानी भावे साफ भी होवे पर पानी अंदर कंपन होवे, पानी विच लहरां उठदियां होण ते उहदे विचों कदी झाती मार के देखो अपना चेहरा भी हिलदा होया नजर आउंदा है, ते जे किते पानी होवे निर्मल ते दूसरी गल होवे टिकिया ते फिर झाती मार के देखो अपना स्वरूप उस पानी विचों दिसदा है। बस मन होवे निर्मल, दूसरी गल होवे टिकिया ते फिर गुरु के सिखा अंदर झाती मार के देख ओ मेरे प्यारे दी कृपा नाल तेनू अपना निज स्वरूप नजर आए। अज जो श्लोक आप जी ने श्रवण कीता है, गुरु पंचम पिता जी ने अज मन नू बड़ा वड्डा तरवास दिता है। इहदे अर्थ आपां अखीर दी पंक्ति तो आरंभ करने ने। महाराज किन्ने ने जेड़े मनुख साध संगत विच बैठ के सतगुरु दी पावन पवित्र बाणी ते परमेश्वर दे नाम नाल जुड़दे ने ते जिन्हां दे हिरदे विच उस प्रभु दा नाम टिक गया है, उन्हां गुरमुखां दी संसार दे अंदर कोई भी निरादरी नहीं कर सकदा, उन्हां दी कोई बेइज्जती नहीं कर सकदा, उन्हां दी शोभा नूं उन्हां दी वडियाई नूं कोई मिट्टी विच नहीं रोल सकदा। उन्हां जपण वाले गुरमुखां दा साहिब कह रहे ने कोई अपमान नहीं कर सकदा, ते जिथे अपमान नहीं, जिथे निरादर नहीं, जिथे उन्हां दी शोभा नूं कोई भय नहीं, ते उथे नाम ने इन्नी को कृपा कीती दुनिया दे लोक जे जपण वाले नूं दुख भी देना चाहण ते अंदर इन्ना को रंगिया गया दुनिया दा दुख उन्हूं दुख पास दे अंदर टिक गया। सतगुरु की बाणी पढ़ने आ ना, केड़े गुरमुख जन ने जिन्हां दी शोभा लोक ते परलोक विच। साध संगत आप जी जपजी साहिब दा पाठ कर दे, मैं अर्ज करां जिहड़ा नाम जपदा उहदे हिरदे विच किन्ना कु टिकाओ वे ते उहदी शोभा नूं उहदी वडियाई नूं उहदी महिमा नूं कोई भी चैलेंज नहीं कर सकदा। सतगुरु ने बड़े प्यारे बचन कहे, जपजी साहिब पढ़ने आ ते इन्ना भरोसा होना चाहिए गुरसिखा। असल विच जपजी साहिब दा नाम मैं शायद अगे भी इत्थे अर्ज कीती होवे, इस बाणी दा नाम है जप निशान। असी जपजी साहिब कहने आ ना, पुरातन गुरु ग्रंथ साहिब दे स्वरूपां दे जदों किते तत्करे दे दर्शन करो ते तत्करे दे विच सब तो पहला जिहड़ा शब्द लिखिया उत्थे जपजी साहिब नहीं, उत्थे शब्द है जप निशान। निशान दा मतलब की? बड़ी सोहनी एक घटना जन्म साखी वाले ने भी दिती ते बाबा मेहरवान जी दे पुत्तर हरजी ने बड़ी सोहनी एक गल की, निशान दा मतलब की? हुण सिख जपजी साहिब पढ़दा ते कई बारी सवाल भी उठदा है कि अक्सर जदों गुरमुख प्यारे जिन्हां ने शहादतां दे जाम पीते उह भी जपजी साहिब पढ़दे रहे। बाबा बुढ़ा जी ने शरीर त्यागिया ते जपजी साहिब दी बाणी पढ़ के हैरानगी दी बात, भाई गुरदास उरां ने शरीर त्यागिया ते जपजी साहिब दी बाणी पढ़ के ਭਾਈ ਮਤੀ ਦਾਸ ਹੋਰਾਂ ਨੇ ਆਪਣੇ ਜਦੋਂ ਸਰੀਰਕ ਚੋਲੇ ਨੂੰ ਤਿਆਗਿਆ ਭਾਵੇਂ ਤਨ ਦੇ ਦੋਵੇਂ ਟੁਕੜੇ ਹੋ ਗਏ ਆਰੇ ਨਾਲ, ਪਰ ਦੋਨਾਂ ਟੁਕੜਿਆਂ ਵਿੱਚੋਂ ਜਪਜੀ ਦੀ ਆਵਾਜ਼ ਆਈ। ਇੱਥੇ ਬਸ ਨੇ, ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕੀਤਾ। ਤੇ ਜਦੋਂ ਸਿੱਖ ਨਿਤਨੇਮ ਕਰਦਾ ਹੈ ਉਦੋਂ ਵੀ ਪਹਿਲੀ ਬਾਣੀ ਜਪਜੀ ਸਾਹਿਬ ਹੈ, ਜਦੋਂ ਅੰਮ੍ਰਿਤ ਤਿਆਰ ਕੀਤਾ ਜਾਂਦਾ ਉਦੋਂ ਵੀ ਪੰਜਾਂ ਸਿੰਘ ਸਾਹਿਬਾਨਾਂ ਵਿੱਚੋਂ ਪੰਜਾਂ ਪਿਆਰਿਆਂ ਵਿੱਚੋਂ ਪਹਿਲੀ ਬਾਣੀ ਜਪਜੀ ਸਾਹਿਬ ਪੜ੍ਹੀ ਜਾਂਦੀ ਹੈ। ਤੇ ਹੈਰਾਨਗੀ ਦੀ ਬਾਤ, ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਵਿੱਚ ਵੀ ਪਹਿਲੀ ਥਾਂ ਇਹਨੂੰ ਦਿੱਤੀ ਗਈ। ਜਾਂ ਇਉਂ ਕਹਿ ਲਵੋ, ਇੱਕੋ ਓਂਕਾਰ ਦੀ ਵਿਆਖਿਆ ਕਰਦਾ ਮੂਲ ਮੰਤਰ, ਮੂਲ ਮੰਤਰ ਦੀ ਵਿਆਖਿਆ ਕਰਦਾ ਜਪਜੀ ਸਾਹਿਬ, ਤੇ ਜਪਜੀ ਸਾਹਿਬ ਪੂਰੇ ਦੀ ਵਿਆਖਿਆ ਕਰਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਮੈਂ ਅਰਜ਼ ਕਰ ਰਿਹਾ, ਇਸ ਬਾਣੀ ਦਾ ਨਾਮ ਸੀ, ਨਾਮ ਹੈ ਤਤਕ ਤੇ ਤਤਕਰੇ ਮੁਤਾਬਕ ਜਪ ਨੀਸ਼ਾਨ। ਹਰਜੀ ਲਿਖਦੇ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਪਜੀ ਦੀ ਬਾਣੀ ਸਭ ਤੋਂ ਬਾਅਦ ਵਿੱਚ ਉਚਾਰਨ ਕੀਤੀ। ਕੁਝ ਵਿਦਵਾਨਾਂ ਦੀ ਇਹ ਰਾਇ ਵੇ ਕਿ ਸੁਮੇਰ ਪਰਬਤ ਤੇ ਉਚਾਰੀ, ਕੁਝ ਕਹਿੰਦੇ ਨੇ ਕਰਤਾਰਪੁਰ ਦੀ ਧਰਤੀ ਤੇ ਸਭ ਤੋਂ ਅਖੀਰ ਜਿਹੜੀ ਬਾਣੀ ਉਚਾਰੀ ਉਹ ਜਪਜੀ ਸਾਹਿਬ ਏ। ਤਤਕਰੇ ਮੁਤਾਬਕ ਨਾਮ ਹੈ ਜਪ ਨਿਸ਼ਾਨ। ਅਸੀਂ ਜੀ ਤੇ ਸਾਹਿਬ ਅਦਬ ਨਾਲ ਲਾਉਂਦੇ ਹਾਂ, ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ। ਗੁਰੂ ਕੀ ਬਾਣੀ ਦਾ ਅਦਬ ਕਰਨਾ ਸਿੱਖ ਨੇ। ਉਹ ਲਿਖਦੇ ਨੇ, ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਭਾਈ ਲਹਿਣਾ ਜੀ ਆ ਗਏ, ਇੱਕ ਦਿਨ ਕਿਹਾ ਸੀ, ਕਹਿਣ ਲੱਗੇ, ਪੁਰਖਾ ਮਨੁੱਖਾਂ ਦੀ ਉਮਰ ਘਾਟੇ, ਪਾਪਾਂ ਦੀਆਂ ਪੰਡਾਂ ਚੁੱਕੀ ਫਿਰਦੇ ਨੇ, ਕੋਈ ਇਹੋ ਜਿਹੀ ਰਚਨਾ ਕਰੀਏ, ਇਹੋ ਜਿਹਾ ਬਚਨ ਕਰੀਏ, ਇਹਨਾਂ ਦੀਆਂ ਪਾਪਾਂ ਦੀਆਂ ਪੰਡਾਂ ਉਤਰ ਜਾਣ, ਤੇ ਰੱਬ ਦੇ ਘਰ ਵਿੱਚ ਇਹਨਾਂ ਤੋਂ ਕੋਈ ਲੇਖਾ ਨਾ ਪੁੱਛੇ। ਤੇ ਕਹਿੰਦੇ ਨੇ, ਉਸ ਵਕਤ ਮੇਰੇ ਬਾਬੇ ਨੇ ਕਿਹਾ, ਜਪ ਨੀਸ਼ਾਨ। ਨਿਸ਼ਾਨ ਦਾ ਅਰਥ ਹੈ ਰਾਹਦਾਰੀ, ਇਹਦਾ ਮਤਲਬ ਹੈ ਗੁਰੂ ਕੇ ਸਿੱਖਾ। ਜਿਹਦੇ ਕੋਲ ਜਪਜੀ ਸਾਹਿਬ ਦੀ ਬਾਣੀ ਹੋਵੇ ਉਹਦੇ ਕੋਲ ਰੱਬ ਦੇ ਘਰ ਦੀ ਰਾਹਦਾਰੀ ਏ, ਤੇ ਜਿਹਦੇ ਕੋਲ ਵਾਹਿਗੁਰੂ ਦੇ ਘਰ ਦੀ ਰਾਹਦਾਰੀ ਹੋਵੇ ਮੇਰੇ ਮਾਲਕ ਦੇ ਘਰ ਵਿੱਚ ਉਹਦਾ ਕੋਈ ਲੇਖਾ ਨਹੀਂ ਪੁੱਛ ਸਕਦਾ। ਨਿਸ਼ਾਨ ਦਾ ਮਤਲਬ ਰਾਹਦਾਰੀ ਏ। ਖੈਰ, ਮੈਂ ਅਰਜ਼ ਕਰ ਰਿਹਾ, ਜਪਣ ਵਾਲੇ ਨੂੰ ਕਿੰਨੀ ਕੁ ਕਿਰਪਾ ਹੈ। ਅਸੀਂ ਪੜ੍ਹਨੇ ਹਾਂ, ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਐ ਜਗਿਆਸੂ ਤਿੰਨ ਕੰਮ ਤੂੰ ਕਰ ਲਈ, ਇੱਕ ਤਾਂ ਗੁਰੂ ਕੀ ਬਾਣੀ ਨੂੰ ਗਾਈ, ਦੂਸਰਾ ਗੁਰੂ ਕੀ ਬਾਣੀ ਨੂੰ ਸੁਣ ਲਈ, ਤੇ ਗਾ ਕੇ ਸੁਣ ਕੇ ਆਪਣੇ ਹਿਰਦੇ ਵਿੱਚ ਪ੍ਰਭੂ ਨੂੰ ਕਰੀ ਪ੍ਰੇਮ, ਤੇ ਇਹਦੇ ਬਦਲੇ ਇੰਨੀ ਕੁ ਕਿਰਪਾ ਹੋਵੇਗੀ, ਆਪਣੇ ਦੁੱਖ ਤੂੰ ਮੇਰੀ ਝੋਲੀ ਵਿੱਚ ਪਾ ਦੇਈ, ਮੈਂ ਦੀਨ ਤੇ ਦੁਨੀਆਂ ਦੇ ਸੁੱਖ ਤੇਰੀ ਝੋਲੀ ਵਿੱਚ ਪਾ ਦਿਆਂਗਾ। ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ, ਗਾ ਵੀ ਹੈ ਸੁਣੀਐ ਮਨ ਰੱਖੀਐ ਭਾਉ, ਗਾ ਕੇ ਸੁਣ ਕੇ ਹਿਰਦੇ ਵਿੱਚ ਪ੍ਰੇਮ ਪੈਦਾ ਕਰ ਲੈ, ਤੇ ਇਹਦੇ ਬਦਲੇ ਹੋਵੇਗਾ ਕਿ ਦੁੱਖ ਪਰ ਹਰ, ਦੁੱਖ ਪਰ ਹਰ ਦਰ, ਤੇ ਦੁੱਖ ਕਹਿ ਖੋ ਲੈਣੇ, ਸੁੱਖ ਘਰ ਲੈ ਜਾਏ, ਤੇਰੇ ਹਿਰਦੇ ਵਿੱਚ ਸਤਿਗੁਰੂ ਸੁੱਖ ਟਿਕਾ ਦੇਣਗੇ। ਖੈਰ, ਮੈਂ ਜਿਹੜੀ ਅਰਜ਼ ਕਰ ਰਿਹਾ, ਜਪਜੀ ਸਾਹਿਬ ਦੀ ਬਾਣੀ ਅਸੀਂ ਪੜ੍ਹਨੇ ਆ, ਚਾਰ ਪੌੜੀਆਂ ਸੁਣਿਆ ਦੀਆਂ ਆਈਆਂ ਨੇ, ਇੱਕ ਪੌੜੀ ਮੰਨੇ ਦੀ ਆਈ ਏ, ਤੇ ਤਿੰਨ ਪੌੜੀਆਂ ਮੰਨੇ ਦੀਆਂ ਆਈਆਂ ਨੇ। ਥੋੜੀ ਜਿਹੀ ਤਵੱਜੋ ਦਿਆ ਜੇ, ਬੜੀ ਬਰੀਕ ਜੀ ਗੱਲ ਏ, ਪੜ੍ਹਦੇ ਸੀ ਸਾਰੇ। ਇੱਕ ਪੌੜੀ ਆਈ ਏ ਮੰਨੇ ਦੀ, ਤਿੰਨ ਪੌੜੀਆਂ ਆਈਆਂ ਨੇ ਮੰਨੇ ਦੀਆਂ। ਜਿਹੜੀ ਮੰਨੇ ਦੀ ਪੌੜੀ ਏ ਪਹਿਲੀ, ਜਦੋਂ ਪੜ੍ਹਨੇ ਆ, ਮੰਨੇ ਕੀ ਗੱਤ ਕਹੀ ਨਾ ਜਾਏ, ਇੱਥੇ ਮੰਮੇ ਤੇ ਟਿੱਪੀ ਨੰਨੇ ਤੇ ਇੱਕ ਲਾਏ, ਤੇ ਅਗਲੀਆਂ ਪੌੜੀਆਂ ਪੜ੍ਹ ਕੇ ਦੇਖਿਆ ਜੇ ਅੱਗੇ ਸ਼ਬਦ ਮੰਨੇ ਨੀ, ਅੱਗੇ ਪਾਠ ਏ ਮੰਨੇ, ਨੰਨੇ ਉੱਤੇ ਦੁਲਾਵਾਂ ਲੱਗੀਆਂ ਹੋਈਆਂ ਨੇ, ਇੱਕ ਲਾ ਨੇ, ਤੇ ਅਰਥਾਂ ਵਿੱਚ ਬੜਾ ਫਰਕ ਹੈ। ਪਹਿਲੀ ਪੌੜੀ ਪੜ੍ਹਨੇ ਆ, ਮੰਨੇ ਕੀ ਗੱਤ ਕਹੀ ਨਾ ਜਾਏ, ਇਹਦਾ ਅਰਥ ਹੈ ਜਿਹਨੇ ਮੰਨ ਲਿਆ, ਜਿਹਨੇ ਜੀਵਨ ਵਿੱਚ ਕਮਾ ਲਿਆ, ਉਹਦੀ ਹਾਲਤ ਨੂੰ ਉਹਦੀ ਅਵਸਥਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ। ਕਹਿਣ ਲੱਗੇ, ਕਾਗਜ਼ ਲਾਇਆ ਕਲਮਾ ਲਾਇਆ, ਜਿਹਨੇ ਮੰਨ ਲਿਆ ਉਹਦੇ ਬਾਰੇ ਤੂੰ ਕੁਝ ਲਿਖ ਵੀ ਨਹੀਂ ਸਕਦਾ। ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮੰਨ ਜਾਣੇ ਮਨ ਕੋਏ। ਬੜਾ ਸੋਹਣਾ ਪਾਠ ਹੈ, ਮੰਨ ਜਾਣੇ। ਤੇ ਅਗਲੀ ਜਦੋਂ ਅਸੀਂ ਪੌੜੀ ਪੜ੍ਹਨੇ ਆ, ਪਹਿਲੀ ਪੰਕਤੀ ਪੌੜੀ ਵਿੱਚ ਕਿਹਾ, ਜੇ ਕਿਸੇ ਜਿਹਨੇ ਮੰਨ ਲਿਆ, ਅੱਗੇ ਹਜ਼ੂਰ ਕਹਿੰਦੇ ਨੇ ਮੰਨੈ, ਮੰਨੈ ਦਰ ਤੇ ਜੇ ਤੂੰ ਮੰਨ ਲਵੇਂਗਾ। ਜਦੋਂ ਦੁਲਾਵਾਂ ਲੱਗੀਆਂ ਨੇ ਉੱਥੇ ਅਰਥ ਹੋਰ ਹੋ ਗਏ, ਪਹਿਲੇ ਸਨ ਮੰਨੇ ਕੀ ਗੱਤ ਕਹੀ ਨਾ ਜਾਏ, ਜਿਹਨੇ ਮੰਨ ਲਿਆ, ਤੇ ਅਗਲੀਆਂ ਪੌੜੀਆਂ ਨੇ ਗੁਰ ਸਿੱਖੋ ਜੇ ਤੁਸੀਂ ਮੰਨ ਲਵੋਗੇ ਤਾਂ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਚੋਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਜੇ ਸਿੱਖਾ ਤੂੰ ਮੰਨ ਲਏਗਾ ਤੈਨੂੰ ਕਦੀ ਠੋਕਰਾਂ ਨੀ ਪੈਣਗੀਆਂ ਕਦੀ ਜਮਾਂ ਦੇ ਘਰ ਨੂੰ ਨੀ ਜਾਣਾ ਪਏਗਾ ਮੈਂ ਅੱਜ ਦੇ ਵਿਸ਼ੇ ਵੱਲ ਆਵਾਂ ਗੁਰੂ ਪੰਚਮ ਪਿਤਾ ਕਹਿ ਰਹੇ ਨੇ ਜਿਸ ਨੇ ਨਾਮ ਹਿਰਦੇ ਵਿੱਚ ਵਸਾ ਲਿਆ ਉਹਦੀ ਕੋਈ ਨਰਾਦਰੀ ਨਹੀਂ ਕਰ ਸਕਦਾ ਤੇ ਜਿਹਦੇ ਹਿਰਦੇ ਵਿੱਚ ਨਾਮ ਹੈ ਉਹਨੂੰ ਫਿਰ ਦਰ ਦਰ ਦੀ ਮੁਥਾਜੀ ਨਹੀਂ ਕਰਨੀ ਪੈਂਦੀ ਅਸੀਂ ਪੌੜੀ ਪੜ੍ਹਨੇ ਹਾਂ ਸਾਹਿਬ ਕਹਿੰਦੇ ਨੇ ਮੰਨੈ ਪਾਵੈ ਮੋਖ ਦੁਆਰ ਜੇ ਤੂੰ ਗੁਰੂ ਕੇ ਨਾਮ ਨੂੰ ਮੰਨ ਲਏਗਾ ਜੇ ਸਤਿਗੁਰੂ ਕੇ ਬਚਨ ਨੂੰ ਕਮਾ ਲਏਗਾ ਪਾਵੇਂ ਦਰ ਤੇ ਤੈਨੂੰ ਮਿਲੇਗਾ ਤੂੰ ਪਾਏਗਾ ਕੀ ਮੋਖ ਦੁਆਰ ਤੈਨੂੰ ਮੁਕਤੀ ਦਾ ਦਰਵਾਜ਼ਾ ਮਿਲੇਗਾ ਪਰਤ ਕੇ ਆਉਣਾ ਜਾਣਾ ਨਹੀਂ ਪਏਗਾ ਮੰਨੈ ਪਾਵੈ ਮੋਖ ਦੁਆਰ ਮੰਨੈ ਪਰ ਵਾਰੈ ਸਾਧਾਰ ਤੂੰ ਆਪਣੇ ਪਰਿਵਾਰ ਸਮੇਤ ਤਰ ਜਾਏਗਾ ਜੇ ਪਰਿਵਾਰ ਨੂੰ ਲੈ ਕੇ ਨਾਮ ਜਪੇਗਾ ਤੇ ਸਾਹਿਬ ਕਹਿੰਦੇ ਨੇ ਮੰਨੈ ਤਰੈ ਤਾਰੇ ਗੁਰ ਸਿੱਖ ਇਹ ਪਾਠ ਵੱਖਰਾ ਵੱਖਰਾ ਮੈਂ ਉਦਨ ਵੀ ਸ਼ਾਇਦ ਦਰਜ ਕੀਤੀ ਸੀ ਜੇ ਮੰਨ ਲਏਗਾ ਗੁਰੂ ਆਪ ਤਰਿਆ ਸਿੱਖ ਵੀ ਤਰਦਾ ਤੇ ਜਿਹਨੇ ਨਾਮ ਨੂੰ ਮੰਨ ਲਿਆ ਮੰਨੈ ਨਾਨਕ ਭਵੈ ਨਾ ਭਿਖ ਇਹਦਾ ਮਤਲਬ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰਸਿੱਖਾ ਜੇ ਨਾਮ ਮੰਨ ਲਏਗਾ ਤੇ ਫਿਰ ਦਰ ਦਰ ਤੇ ਜਾ ਕੇ ਤੈਨੂੰ ਭਿੱਖਿਆ ਖੈਰ ਨੀ ਮੰਗਣੀ ਪੈਗੀ ਤੂੰ ਬੇਮੁਥਾਜ ਹੋ ਕੇ ਪਰਮੇਸ਼ਵਰ ਦੇ ਚਰਨਾਂ ਨਾਲ ਜੁੜ ਜਾਏਗਾ ਸਤਿਗੁਰੂ ਅੱਜ ਕਹਿ ਰਹੇ ਨੇ ਜਿਹਨੇ ਨਾਮ ਜਪਿਆ ਉਹਦੀ ਨਰਾਦਰੀ ਨਹੀਂ ਉਹਦਾ ਅਪਮਾਨ ਨਹੀਂ ਉਹਦੀ ਸ਼ੋਭਾ ਵਿੱਚ ਕੋਈ ਫਰਕ ਨਹੀਂ ਤੇ ਪਿਆਰਿਓ ਦੁਨੀਆਂ ਦੀ ਸ਼ੋਭਾ ਤਾਂ ਚਾਰ ਦਿਨ ਦੀ ਏ ਆ ਮਾਇਆ ਦੀ ਸ਼ੋਭਾ ਸਦਾ ਨਹੀਂ ਰਹਿਣੀ ਸਤਿਗੁਰੂ ਨੇ ਬਾਣੀ ਵਿੱਚ ਵੀ ਕਿਹਾ ਕਹਿਣ ਲੱਗੇ ਇਸ ਜਗ ਮੈਂ ਸ਼ੋਭਾ ਨਾਮ ਕੀ ਬਿਨ ਨਾਮੈ ਸ਼ੋਭ ਨਾ ਹੋਏ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਇਸ ਜਾਂਦੀ ਬਿਲਮ ਨਾ ਹੋਏ ਮਾਇਆ ਦੀ ਸ਼ੋਭਾ ਤਾਂ ਚਾਰ ਦਿਨ ਦੀ ਏ ਅੱਜ ਚਾਰ ਟਕੇ ਕੋਲ ਨੇ ਲੋਕ ਕਹਿਣਗੇ ਸਰਦਾਰ ਜੀ ਤੇ ਕੱਲ ਨੂੰ ਪੱਲੇ ਕੁਝ ਨਾ ਰਿਹਾ ਤੇ ਲੋਕ ਕਹਿਣਗੇ ਛੱਡੋ ਪਰਾ ਗਰੀਬ ਬੰਦਾ ਕੁਝ ਮੰਗਣ ਨਾ ਆ ਜਾਏ ਇਹਦਾ ਮਤਲਬ ਮਾਇਆ ਦੀ ਸ਼ੋਭਾ ਸਾਨੂੰ ਬੇਇੱਜ਼ਤੀ ਸਾਡੇ ਪੱਲੇ ਪਾਉਂਦੀ ਏ ਤੇ ਨਾਮ ਦੀ ਸ਼ੋਭਾ ਐਸੀ ਏ ਜਿਹਨੂੰ ਕੋਈ ਮਿਟਾ ਨਹੀਂ ਸਕਦਾ ਮੰਨੈ ਨਾਨਕ ਭਵੈ ਨਾ ਭਿੱਖ ਉਹਨੂੰ ਖੈਰ ਨਹੀਂ ਮੰਗਣੀ ਪੈਂਦੀ ਕਿਸੇ ਦੇ ਦਰ ਤੋਂ ਤੇ ਜਦੋਂ ਅਗਲੀ ਪੌੜੀ ਪੜ੍ਹੀ ਧਿਆਨ ਦਿਆ ਜੇ ਹਜ਼ੂਰ ਨੇ ਕਮਾਲ ਦੇ ਬਚਨ ਕਹੇ ਕਹਿੰਦੇ ਨੇ ਜਿਹਨੇ ਨਾਮ ਮੰਨ ਲਿਆ ਫਿਰ ਉਹ ਗੁਰਮੁਖ ਬਣ ਜਾਂਦਾ ਪਹਿਲਾਂ ਸੁਣਿਆ ਦੀਆਂ ਚਾਰ ਪੌੜੀਆਂ ਇੱਕ ਪੌੜੀ ਮੰਨੇ ਦੀ ਤਿੰਨ ਪੌੜੀਆਂ ਮੰਨੇ ਦੀਆਂ ਤੇ ਹਜ਼ੂਰ ਫਿਰ ਅੱਗੇ ਕਹਿੰਦੇ ਨੇ ਜਿਹਨੇ ਫਿਰ ਮੰਨ ਲਿਆ ਉਹ ਗੁਰਮੁਖ ਬਣ ਗਿਆ ਤੇ ਜਿਹੜਾ ਗੁਰਮੁਖ ਬਣ ਜਾ ਉਹ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ ਅਸੀਂ ਪੜ੍ਹਨੇ ਆ ਪੰਚ ਪ੍ਰਵਾਨ ਪੰਚ ਪ੍ਰਧਾਨ ਇੱਥੇ ਪੰਚ ਦਾ ਅਰਥ ਗਿਣਤੀ ਵਾਲੇ ਪੰਜ ਨਹੀਂ ਇੱਥੇ ਪੰਚ ਦਾ ਅਰਥ ਹੈ ਉਹ ਗੁਰਮੁਖ ਜਨ ਉਹ ਰੱਬ ਦਾ ਪਿਆਰਾ ਜਿਹਨੇ ਨਾਮ ਨੂੰ ਮੰਨ ਲਿਆ ਪੰਚ ਪ੍ਰਵਾਨ ਗੁਰਮੁਖ ਜਨ ਨਾਮ ਜਪਣ ਵਾਲਾ ਪ੍ਰਵਾਨ ਹੋ ਗਿਆ ਪੰਚ ਪ੍ਰਧਾਨ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਉਹ ਪ੍ਰਧਾਨ ਹੈ ਉਹਨੂੰ ਕੋਈ ਰੋਕਣ ਵਾਲਾ ਨਹੀਂ ਇੱਥੇ ਤਾਂ ਪ੍ਰਧਾਨਗੀ ਦੀਆਂ ਬਾਤਾਂ ਹੀ ਹੋਰ ਨੇ ਚੇਤੇ ਰੱਖੋ ਗੁਰਮਤ ਨੇ ਵੀ ਪ੍ਰਧਾਨ ਦੀ ਗੱਲ ਕੀਤੀ ਵੋਟਾਂ ਨਾਲ ਨਹੀਂ ਚਾਰ ਬੰਦੇ ਇਕੱਠੇ ਕਰਕੇ ਨਹੀਂ ਸਤਿਗੁਰੂ ਕਹਿੰਦੇ ਨੇ ਅਸਲ ਵਿੱਚ ਗੁਰੂ ਨਾਨਕ ਦੇ ਘਰ ਵੀ ਪ੍ਰਧਾਨ ਦੀ ਥਾਂ ਹੈ ਪਰ ਪ੍ਰਧਾਨ ਕੌਣ ਜਿਹਨੇ ਗੁਰੂ ਦੀਆਂ ਸੰਗਤਾਂ ਦੇ ਜੋੜਿਆਂ ਵਿੱਚ ਖਲੋ ਕੇ ਆਪਣੇ ਅੰਦਰ ਦੀ ਹਉਮੈ ਨੂੰ ਮਾਰ ਲਿਆ ਸਾਹਿਬ ਜੀ ਨੇ ਬਚਨ ਕੀਤਾ ਕਹਿਣ ਲੱਗੇ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਜਾਂ ਕਾ ਮਿਟੈ ਅਭਿਮਾਨ ਜਿਹੜਾ ਸੰਗਤ ਵਿੱਚ ਆ ਕੇ ਹੰਕਾਰ ਮਿਟ ਜਾਂਦਾ ਉਹ ਸਭ ਤੋਂ ਉੱਚਾ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗੈ ਮਾਨ ਪੰਚੈ ਸੋਹੈ ਦਰ ਰਾਜਾਨ ਕਹਿਣ ਲੱਗੇ ਉਹਨਾਂ ਦੀ ਸ਼ੋਭਾ ਰਾਜਿਆਂ ਨਾਲੋਂ ਵੀ ਉੱਚੀ ਹੈ ਵਾਹਿਗੁਰੂ ਦੇ ਘਰ ਪਰ ਉਹ ਪੰਚ ਕਿਵੇਂ ਬਣੇ ਕਹਿਣ ਲੱਗੇ ਪੰਚੈ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਇੱਕ ਧਿਆਨ ਉਹਨਾਂ ਦਾ ਗੁਰੂ ਜਿਹੜਾ ਕੇਵਲ ਰਸਾ ਰੱਬ ਦੇ ਚਰਨਾਂ ਵਿੱਚ ਧਿਆਨ ਜੋੜਨਾ ਉਹਨਾਂ ਦਾ ਧਿਆਨ ਪ੍ਰਭੂ ਦੇ ਚਰਨਾਂ ਵਿੱਚ ਰਹਿੰਦਾ ਹੈ ਜਿਹਦਾ ਨਾਮ ਪੱਲੇ ਵੇ ਸਾਧ ਸੰਗਤ ਗੁਰੂ ਉਹਦੀ ਪੱਤ ਵੀ ਢੱਕਦਾ ਹੈ ਨਾਮ ਪੜਦੇ ਢੱਕਦਾ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੜੇ ਕਮਾਲ ਦੇ ਬਚਨ ਆਏ ਨੇ ਹਜ਼ੂਰ ਕਹਿੰਦੇ ਨੇ ਜਿਹਦੇ ਚਿੱਤ ਵਿੱਚ ਨਾਮ ਵਸ ਗਿਆ ਨਾ ਪਿਆਰਿਓ ਉਹਨੂੰ ਕੋਈ ਦੁੱਖ ਨਹੀਂ ਜਿਹਦੇ ਚਿੱਤ ਵਿੱਚ ਨਾਮ ਵਸ ਗਿਆ ਉਹਨੂੰ ਜਮਾਂ ਦਾ ਭੈ ਨਹੀਂ ਜਿਹਦੇ ਚਿੱਤ ਵਿੱਚ ਨਾਮ ਵਸ ਗਿਆ ਉਹਨੂੰ ਦੁਨੀਆਂ ਦਾ ਕੋਈ ਡਰ ਨਹੀਂ ਜਿਸ ਦੇ ਚਿੱਤ ਅੰਦਰ ਨਾਮ ਵਸ ਗਿਆ ਉਹ ਸਾਰੀਆਂ ਥਾਵਾਂ ਤੇ ਪ੍ਰਮਾਣ ਹੈ ਤੇ ਜਿਹਦੇ ਚਿੱਤ ਦੇ ਅੰਦਰ ਨਾ ਵਸਿਆ ਉਹ ਆਪ ਤਾਂ ਤਰਿਆ ਤੇ ਜਿਹੜਾ ਸੰਗਤ ਉਹਦੀ ਕਰਦਾ ਉਹਨੂੰ ਵੀ ਤਾਰ ਦਿੰਦਾ। ਸਾਹਿਬ ਨੇ ਬਚਨ ਕਿਹਾ, ਕਹਿਣ ਲੱਗੇ ਜਿਸ ਤੂੰ ਆਵੇਂ ਚਿੱਤ ਤਿਸ ਨੂੰ ਨਾਹੇ ਤਿਸ ਨੂੰ ਸਦਾ ਸੁੱਖ, ਜਿਸ ਤੂੰ ਆਵੇਂ ਚਿੱਤ ਤਿਸ ਜਮ ਨਾਹੇ ਦੁੱਖ, ਜਿਸ ਤੂੰ ਆਵੇਂ ਚਿੱਤ ਤਿਸ ਕੇ ਕਾੜਿਆ ਉਹਨੂੰ ਕਿਦਾ ਡਰ ਜਿਹਨੂੰ ਤੂੰ ਚੇਤੇ ਆਉਂਦੇ, ਜਿਸ ਦਾ ਕਰਤਾ ਮਿੱਤਰ ਸਭ ਕਾਸ਼ ਵਾਰਿਆ, ਜਿਸ ਤੂੰ ਆਵੇਂ ਚਿੱਤ ਸੋ ਪਰਵਾਨ ਜਨ, ਜਿਸ ਤੂੰ ਆਵੇਂ ਚਿੱਤ ਬਹੁਤਾ ਤਿਸ ਧਨ, ਜਿਸ ਤੂੰ ਆਵੇਂ ਚਿੱਤ ਸੋ ਵੱਧ ਪਰਵਾਰਿਆ, ਜਿਹਦੇ ਪੱਲੇ ਨਾਮ ਹੋਵੇ ਉਹਦੀਆਂ ਲੱਖਾਂ ਬਾਹਾਂ ਨੇ। ਕਹਿਣ ਲੱਗੇ ਜਿਸ ਦਾ ਕਰਤਾ ਮਿੱਤਰ ਸਭ ਕਾਸ਼ ਵਾਰਿਆ, ਜਿਸ ਨੂੰ ਆਵੇਂ ਚਿੱਤ ਸੋ ਵੱਡ ਪਰਵਾਰਿਆ, ਜਿਸ ਤੂੰ ਆਵੇਂ ਚਿੱਤ ਸਭ ਕੁੱਲ ਉਧਾਰਿਆ, ਜਿਹਨੂੰ ਮੇਰੇ ਵਾਹਿਗੁਰੂ ਤੂੰ ਚੇਤਾ ਦੇ ਉਹਦੇ ਪਰਦੇ ਪਾ ਕੇ ਉਹਦੀ ਕੁੱਲ ਨੂੰ ਤਾਰ ਦੇ। ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਇੱਕ ਬੜੀ ਪਿਆਰੀ ਘਟਨਾ ਦਿੱਤੀ ਹੈ, ਮੈਂ ਅਰਜ਼ ਕਰਾਂ। ਭਾਈ ਗੁਰਦਾਸ ਹੋਰਾਂ ਨੇ ਜਿੱਥੇ ਗੁਰਮਤਿ ਦੇ ਸਿਧਾਂਤ ਨੂੰ ਦ੍ਰਿੜ ਕਰਾਇਆ ਨਾ, ਉੱਥੇ ਉਹਨਾਂ ਦੀ ਦਸਵੀਂ ਵਾਰ ਵਿੱਚ ਭਗਤਾਂ ਦੇ ਜੀਵਨ ਦੀਆਂ ਬੜਾ ਅਲੌਕਿਕ ਘਟਨਾਵਾਂ ਨੇ। ਗੁਰੂ ਗ੍ਰੰਥ ਸਾਹਿਬ ਦੇ 15 ਭਗਤ ਨੇ ਤੇ ਭਾਈ ਗੁਰਦਾਸ ਜੀ ਨੇ ਉਹਨਾਂ 15 ਵਿੱਚੋਂ ਇੱਕ ਭਗਤ ਨੇ ਸੈਣ ਜੀ। ਧਿਆਨ ਦੇਣਾ, ਉਹਨਾਂ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ਇੱਕੋ ਵੇ ਤੇ ਤਨਾਸਰੀ ਰਾਗ ਵਿੱਚ ਉਹ ਸ਼ਬਦ ਹੈ। ਭਾਈ ਗੁਰਦਾਸ ਨੇ ਬੜੇ ਕਮਾਲ ਦੀ ਉਦਾਹਰਣ ਦਿੱਤੀ, ਕਹਿਣ ਲੱਗੇ ਪਿਆਰਿਆ ਤੂੰ ਨਾਮ ਨਾਲ ਜੁੜ ਤੇ ਵਾਹਿਗੁਰੂ ਤੇਰੀ ਪੱਤ ਟੱਕੇਗਾ। ਪੁੱਛਿਆ ਕਿਤੇ ਸਰਕਾਰੇ ਦਰਬਾਰੇ ਵੀ? ਕਹਿਣ ਲੱਗੇ ਤੂੰ ਜਿੱਥੇ ਵੀ ਚਲਾ ਜਾਏਗਾ ਨਾਮ ਨਾਲ ਜੁੜ ਜੀ, ਤੇਰੀ ਪੱਤ ਢੱਕਣ ਵਾਲਾ ਵਾਹਿਗੁਰੂ ਏ, ਜੇ ਤੇਰਾ ਵਾਹਿਗੁਰੂ ਤੇਰੇ ਨਾਲ ਏ ਤੇਰੀ ਦੁਨੀਆਂ ਵਿੱਚ ਕੋਈ ਬੇਇੱਜ਼ਤੀ ਨਹੀਂ ਕਰ ਸਕਦਾ, ਤੇਰੀ ਨਰਾਦਰੀ ਨਹੀਂ। ਪੁੱਛੀਏ ਕੋਈ ਉਦਾਹਰਨ ਹੈ ਦੁਨੀਆਂ ਵਿੱਚ? ਕਿਉਂਕਿ ਹਰ ਬੰਦਾ ਕੋਈ ਨਾ ਕੋਈ ਤਰਕ ਕਰਦਾ, ਜੇ ਆਪਾਂ ਕਹਾਂਗੇ ਰੱਬ ਪੱਤ ਢੱਕਦਾ ਤੇ ਸਵਾਲ ਉੱਠੇਗਾ ਕੋਈ ਉਦਾਹਰਨ ਦਿਓ ਕਿਤੇ ਪੱਤ ਢੱਕੀ ਵੀ, ਤੇ ਜਦੋਂ ਕਿਤੇ ਗੁਰਮਤਿ ਵਿੱਚੋਂ ਉਦਾਹਰਨ ਮਿਲ ਜਾਏ ਤੇ ਮਨ ਨੂੰ ਤਸੱਲੀ ਹੋ ਜਾਂਦੀ, ਹੁਣ ਦੂਜੇ ਤੋਂ ਪੁੱਛਣ ਦੀ ਲੋੜ ਹੀ ਕੋਈ ਨਹੀਂ। ਜੇ ਗੁਰੂ ਗ੍ਰੰਥ ਸਾਹਿਬ ਤੇ ਭਾਈ ਗੁਰਦਾਸ ਕਹਿ ਦਿੰਦਾ ਫਿਰ ਤਰਕ ਰਹਿੰਦਾ ਹੀ ਕੋਈ ਨਹੀਂ। ਭਾਈ ਗੁਰਦਾਸ ਕਹਿੰਦੇ ਨੇ ਕਬੀਰ ਨੇ ਕੀਤੀ ਇਬਾਦਤ ਬਨਾਰਸ ਦੀ ਧਰਤੀ ਤੇ ਉਹਦੀ ਕਮਾਈ ਨੂੰ ਦੇਖ ਕੇ ਉਹਦੀ ਮਹਿਮਾ ਨੂੰ ਦੇਖ ਕੇ ਦੂਜਾ ਜਿਹੜਾ ਕਮਾਈ ਕਰਨ ਤੁਰਿਆ ਉਹਦਾ ਨਾਂ ਸੀ ਭਗਤ ਸੈਣ ਤੇ ਹੈ ਸੀ ਇਹ ਨਾਈ। ਉਸ ਵਕਤ ਦੀ ਘਟਨਾ ਮੁਤਾਬਕ ਨਾਈਆਂ ਦਾ ਕੰਮ ਸੀ ਨਹੁੰ ਲਾਹਣੇ, ਜਾਂ ਉਸ ਵਕਤ ਸੀ ਲਾਗੀ ਦਾ ਕੰਮ ਕਿ ਵਿਆਹ ਖੁਸ਼ੀ ਗਮੀ ਤੇ ਗੰਢਾਂ ਲੈ ਜਾਣੀਆਂ, ਸੁਨੇਹ ਪੱਤਰ ਲੈ ਜਾਣੇ, ਰੁੱਕੇ ਲੈ ਜਾਣੇ, ਜਾਂ ਨਾਈ ਦਾ ਕੰਮ ਸੀ ਕਿ ਕਿਤੇ ਰਾਜੇ ਦੇ ਦਰਬਾਰ ਵਿੱਚ ਉਹਨੂੰ ਇਸ਼ਨਾਨ ਕਰਾਉਣਾ, ਸੋਹਣੇ ਕੱਪੜੇ ਪਵਾਉਣੇ। ਕਹਿਣ ਲੱਗੇ ਸੈਣ ਨਾਈ ਇਹਦਾ ਇੱਕ ਨੇਮ ਸੀ ਕਿ ਰੋਜ਼ਾਨਾ ਸਵੇਰੇ ਪ੍ਰਭਾਤ ਵੇਲੇ ਇਹਨੇ ਰਾਜੇ ਦੇ ਦਰਬਾਰ ਵੀ ਜਾਣਾ, ਉਹਨੂੰ ਮਾਲਿਸ਼ ਕਰਕੇ ਇਸ਼ਨਾਨ ਕਰਾਉਣਾ, ਤੇ ਰਾਜੇ ਨੂੰ ਰੋਗ ਸੀ ਤੇ ਉਸ ਰੋਗ ਵਾਸਤੇ ਉਹਨੂੰ ਖਾਸ ਦਵਾਈ ਦੀ ਮਾਲਿਸ਼ ਸੈਣ ਕਰਦਾ ਸੀ। ਤੇ ਅੱਜ ਜਦੋਂ ਭਗਤ ਸੈਣ ਆਪਣੇ ਘਰੋਂ ਨਿਕਲਿਆ ਹੈ ਨਾ, ਅੰਦਰ ਪ੍ਰਭੂ ਦੀ ਭਗਤੀ ਵਿੱਚ, ਦਿਨੇ ਰਾਜੇ ਦੇ ਦਰਬਾਰ ਤੇ ਰਾਤ ਨੂੰ ਆਪਣੇ ਘਰ ਵਿੱਚ ਕੱਖਾਂ ਦੀ ਕੁੱਲੀ ਵਿੱਚ ਇਕਾਂਤ ਵਿੱਚ ਬਹਿਣਾ ਤੇ ਸਾਰੀ ਰਾਤ ਉਸ ਕੁੱਲੀ ਦੇ ਵਿੱਚੋਂ ਕੇਵਲ ਨਾਮ ਦੀਆਂ ਆਵਾਜ਼ਾਂ ਆਉਣੀਆਂ, ਰਾਤ ਨੂੰ ਰੱਬ ਦੀ ਚਾਕਰੀ ਕਰਨੀ, ਦਿਨੇ ਰਾਜੇ ਦੇ ਦਰਬਾਰ ਤੇ ਚਾਕਰ ਬਣਨਾ। ਤੇ ਅੱਜ ਦੀ ਵਿਚਾਰ ਦਾ ਵਿਸ਼ਾ ਵੇ, ਜਿਹੜੇ ਜੁੜ ਜਾਂਦੇ ਨੇ ਉਹਨਾਂ ਦੀ ਪੱਤ ਮੇਰਾ ਵਾਹਿਗੁਰੂ ਜ਼ਰੂਰ ਟੱਕਦਾ ਜੀ। ਸੈਣ ਘਰੋਂ ਨਿਕਲਿਆ ਤੇ ਸਾਹਮਣੇ ਆਉਣਾ ਇਹਦੇ ਅੰਦਰ ਨਾਮ ਦੀ ਮਹਿਕ ਹੈ। ਕੁਦਰਤੀ ਤੌਰ ਤੇ ਜਿਹਦੇ ਕੋਲ ਨਾਮ ਹੋਵੇ, ਜਿਹਦੀ ਬਿਰਤੀ ਨਾਮ ਵਾਲੀ ਬਣ ਜਾਏ ਨਾ, ਰੱਬ ਜੀ ਮੇਲ ਵੀ ਉਹਨੂੰ ਨਾਮ ਰਸੀਆਂ ਦਾ ਕਰਾ ਦਿੰਦੇ ਨੇ। ਇਹੀ ਕਾਰਨ ਜਿਹੜਾ ਅਮਲੀ ਹੈ ਨਾ, ਉਹਨੂੰ ਪਹੁੰਚ ਕੇ ਅਮਲੀ ਮਿਲਦਾ ਜੇ, ਜਿਹੜਾ ਪੋਸਤੀ ਹੈ ਪੋਸਤੀ ਨੂੰ ਪੋਸਤੀ ਮਿਲਦਾ, ਜਵਾਰੀ ਨੂੰ ਜਵਾਰੀ ਮਿਲਦਾ, ਵਕਾਰੀ ਨੂੰ ਵਕਾਰੀ ਮਿਲਦਾ, ਤੇ ਜਿਹੜਾ ਨਾਮ ਦਾ ਰਸੀ ਹੈ ਉਹਦਾ ਮਿਲਾਪ ਹੀ ਨਾਮ ਦੇ ਰਸੀਆਂ ਨਾਲ ਹੁੰਦਾ। ਸੈਣ ਤੁਰਿਆ, ਅੱਗੋਂ ਸਾਧੂ ਜਣਾਏ, ਕਹਿਣ ਲੱਗੇ ਸੈਣ ਅਸੀਂ ਤਾਂ ਤੇਰੇ ਹੱਲ ਆਏ ਸਾਂ। ਕਹਿਣ ਲੱਗਾ ਜੀ ਸਦਕੇ ਧੰਨ ਭਾਗ ਮੇਰੇ, ਕਿਤੇ ਮੇਰੇ ਪਿਆਰੇ ਪ੍ਰੀਤਮ ਦੀ ਬਾਤ ਕਰਨ ਵਾਲਾ ਮੇਰੇ ਘਰ ਆ ਗਏ। ਤੇ ਚੇਤੇ ਰੱਖਿਓ ਜਿਸ ਤੇ ਘਰ ਦੇ ਅੰਦਰ ਇਮਾਰਤ ਸੋਹਣੀ ਹੈ, ਗੁਰੂ ਗ੍ਰੰਥ ਸਾਹਿਬ ਮੁਤਾਬਕ ਕਮਰੇ ਬੜੇ ਖੁੱਲੇ ਨੇ, ਘਰ ਬੜਾ ਉੱਚਾ, ਹਰ ਕਮਰੇ ਅੰਦਰ ਲੱਖਾਂ ਦੇ ਸਮਾਨ ਦੇ ਸਜਾਵਟ ਹੋਈ ਹੈ, ਜੀ ਵੀ ਤੰਦਰੁਸਤ ਨੇ, 36 ਪ੍ਰਕਾਰ ਦੇ ਖਾਣੇ ਵੀ ਨੇ। ਜੇ ਉਸ ਘਰ ਦੇ ਅੰਦਰ ਕਦੀ ਗੁਰੂ ਕੀ ਬਾਣੀ ਦੀ ਤੇ ਗੁਰੂ ਕੀ ਬਾਣੀ ਪੜਨ ਵਾਲੇ ਗੁਰਮੁਖ ਜਨ ਦੇ ਚਰਨੀ ਪਏ ਤਾਂ ਸਮਝੋ ਉਹ ਘਰ ਇਸ ਤਰ੍ਹਾਂ ਜਿਵੇਂ ਕਬਰ ਅਸਥਾਨ ਹੋਵੇ, ਉਹਦੇ ਵਿੱਚ ਰਹਿਣ ਵਾਲੇ ਜੀ ਇਸ ਤਰ੍ਹਾਂ ਨੇ ਜਿਵੇਂ ਚੱਲਦੇ ਫਿਰਦੇ ਭੂਤ ਤੁਰਦੇ ਹੋਣ। ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ
ਕਹਿੰਦੇ ਨੇ ਕਬੀਰ ਜੈ ਘਰ ਸਾਧ ਨਾ ਸੇਵੀਐ, ਜਿਸ ਘਰ ਅੰਦਰ ਗੁਰੂ ਕੀ ਸੇਵਾ ਨੀ ਗੁਰੂ ਨੂੰ ਯਾਦ ਨੀ ਕੀਤਾ ਜਾਂਦਾ, ਹਰ ਕੀ ਸੇਵਾ ਨਾਹੀਂ ਤੇ ਘਰ ਮਰਹਟ ਸਾਰ ਕੇ ਭੂਤ ਵਸੈ ਤਿੰਨ ਮਾਹੇ ਸਾਹਿਬ। ਕਹਿੰਦੇ ਨੇ ਉਹ ਫਿਰ ਘਰ ਥੋੜਾ, ਉਹਨੇ ਕਿਹਾ ਭਾਵੇਂ ਮੇਰੇ ਕੱਖਾਂ ਦੀ ਕੁੱਲੀ ਹੈ, ਤੁਸੀਂ ਮੇਰੇ ਘਰ ਆਓ। ਸਹਿਣ ਨੇ ਉਹਨਾਂ ਦੇ ਚਰਨ ਧੋਤੇ ਤੇ ਗੱਲ ਚੱਲ ਪਈ ਰੱਬ ਦੇ ਨਾਮ ਦੀ, ਤੇ ਨਾਮ ਦੀ ਗੱਲ ਐਸੀ ਏ ਸਮਾਂ ਲੰਘ ਜਾਂਦਾ ਪਰ ਨਾਮ ਦੀਆਂ ਗੱਲਾਂ ਮੁੱਕਦੀਆਂ ਨਹੀਂ, ਬੰਦਾ ਮੁੱਕ ਜਾਂਦਾ ਪਰ ਪ੍ਰੀਤਮ ਦੀ ਗੱਲ ਨਹੀਂ ਮੁੱਕਦੀ। ਚੇਤੇ ਨਾ ਰਿਹਾ ਮੈਂ ਤਾਂ ਰਾਜੇ ਦੇ ਦਰ ਤੇ ਜਾ ਕੇ ਉਹਦੀ ਸੇਵਾ ਕਰਨੀ ਏ, ਦਿਨੇ ਸਾਧਾਂ ਦੀ ਸੇਵਾ ਕੀਤੀ, ਸ਼ਾਮ ਨੂੰ ਸਾਰੀ ਰਾਤ ਰਹਿਣ ਸਬਾਈ ਕੀਰਤਨ ਹੋਇਆ, ਪ੍ਰੀਤਮ ਦੀਆਂ ਬਾਤਾਂ ਕੀਤੀਆਂ ਤੇ ਸਵੇਰੇ ਗੁਰਮੁਖਾਂ ਨੂੰ ਪ੍ਰਸ਼ਾਦ ਪਾਣੀ ਛਕਾ ਕੇ ਵਿਦਿਆ ਕੀਤਾ, ਤੇ ਅੰਦਰੋਂ ਸੋਚ ਫੁਰੀ ਉਹ ਸੈਣ ਕੀ ਮੂੰਹ ਲੈ ਕੇ ਰਾਜੇ ਦੇ ਦਰਬਾਰ ਤੇ ਜਾਏਗਾ, ਰੋਜ਼ ਉਹਦੇ ਤਨ ਨੂੰ ਮਾਲਿਸ਼ ਕਰਨਾ, ਉਹ ਰੋਗੀ ਏ, ਹੋ ਸਕਦਾ ਅੱਜ ਤੈਨੂੰ ਵੱਡੀ ਕਰੜੀ ਸਜ਼ਾ ਮਿਲੇ। ਪਰ ਅੰਦਰ ਵਾਲਾ ਮਨ ਜਿਹੜਾ ਸੀ ਉਹ ਇਹ ਕਹਿੰਦਾ, ਤੇ ਆਤਮਾ ਪੁਕਾਰ ਕੇ ਕਹਿੰਦੀ ਏ ਨਹੀਂ ਉਹ ਸੈਣ ਯਾਦ ਰੱਖੀ, ਜਿਨੇ ਪਿਆਰੇ ਪ੍ਰੀਤਮ ਦੇ ਪਿਆਰਿਆਂ ਦੀ ਸੇਵਾ ਕੀਤੀ ਹੋਵੇ, ਜਿਹੜਾ ਵਾਹਿਗੁਰੂ ਦੇ ਨਾਮ ਵਿੱਚ ਭੁੱਜਿਆ ਹੋਵੇ, ਰੱਬ ਉਹਦੀ ਕਦੀ ਨਿਰਾਦਰੀ ਨਹੀਂ ਹੋਣ ਦਿੰਦਾ। ਸੈਣ ਤੁਰਿਆ ਨੀਵੀਂ ਪਾਈ, ਜਦੋਂ ਰਾਜੇ ਦੇ ਮਹੱਲ ਦੇ ਦਰਵਾਜ਼ੇ ਨੂੰ ਟੱਪ ਕੇ ਅੰਦਰ ਲੰਘਿਆ ਤੇ ਸਾਹਮਣੇ ਉਹ ਰਾਜਾ ਨਿਕਲਿਆ ਹੁੰਦਾ, ਉਹਨੇ ਕੀਮਤੀ ਪੁਸ਼ਾਕ ਪਾਈ, ਸੈਣ ਨੇ ਨੀਵੀਂ ਪਾਲੀ, ਰਾਜੇ ਦੇ ਗਲੇ ਵਿੱਚ ਪੁਸ਼ਾਕ ਤੇ ਕੀਮਤੀ ਹਾਰ ਸੀ ਸੋਨੇ ਦਾ, ਆਵਾਜ਼ ਦੇਖ ਕੇ ਕਹਿਣ ਲੱਗਾ ਵਾਹ ਉਹ ਸੈਣ ਅੱਗੇ ਵੀ ਰੋਜ਼ ਤੂੰ ਮਾਲਿਸ਼ ਕਰਦਾ ਸੈ ਪਰ ਆਰਾਮ ਨਹੀਂ ਸੀ ਆਉਂਦਾ, ਪਤਾ ਨਹੀਂ ਅੱਜ ਤੂੰ ਕਿਉਂ ਜੀ ਰਾਤ ਮਾਲਿਸ਼ ਕੀਤੀ, ਮੇਰਾ ਰੋਗ ਵੀ ਨਿਵਿਰਤ ਹੋ ਗਿਆ ਤੇ ਮੇਰਾ ਚਿੱਤ ਕਰਦਾ ਮੈਂ ਆਪਣੀ ਪੁਸ਼ਾਕ ਲੁਹਾ ਕੇ ਤੇਰੇ ਗਲੇ ਵਿੱਚ ਪਾ ਦੇ। ਸੈਣ ਕੰਬ ਗਿਆ, ਕਹਿਣ ਲੱਗਾ ਮੈਂ ਰਾਤ ਆਪਣੇ ਘਰ, ਉਹ ਤਾਂ ਨੀਵੀਂ ਪਾਏ ਮੈਂ ਆਇਆ ਨਹੀਂ। ਸੈਣ ਕਹਿੰਦਾ ਅਸਲੀਏ ਤੇ ਰਾਜਨ ਮੈਂ ਤਾਂ ਮਾਲਿਸ਼ ਕਰਨ ਆਇਆ ਹੀ ਨਹੀਂ, ਤੇ ਰਾਜਾ ਕਹਿੰਦਾ ਭਾਈ ਗੁਰਦਾਸ ਦੇ ਬਚਨ ਨੇ। ਰਾਜਾ ਕਹਿੰਦਾ ਉਹ ਸੈਣ ਸਾਰੀ ਰਾਤ ਵੀ ਮਾਲਿਸ਼ ਤੂੰ ਕੀਤੀ, ਹੁਣੇ ਸਵੇਰੇ ਤਾਂ ਮੇਰੇ ਕੋਲੋਂ ਉੱਠ ਕੇ ਗਿਆ ਹੈ, ਤੇ ਸੈਣ ਦੀਆਂ ਅੱਖਾਂ ਵਿੱਚ ਪਾਣੀਆਂ ਪਾਣੀ ਦੀ ਝੜੀ ਲੱਗ ਗਈ। ਕਹਿਣ ਲੱਗਾ ਹੇ ਮੇਰੇ ਵਾਹਿਗੁਰੂ, ਸਾਡਾ ਮਨ ਪਾਰੇ ਦੀ ਤਰ੍ਹਾਂ ਡੋਲ ਜਾਂਦਾ ਪਰ ਇੱਕ ਭਰੋਸਾ ਜਾ ਗਿਆ ਜਿਹੜਾ ਤੇਰਾ ਬਣ ਜਾਂਦਾ, ਤੂੰ ਉਹਦਾ ਰੂਪ ਧਾਰ ਕੇ ਉਹਦੀ ਪੱਤ ਟੱਕ ਲੈਂਦਾ। ਭਾਈ ਗੁਰਦਾਸ ਨੇ ਬਚਨ ਕੀਤਾ, ਕਹਿਣ ਲੱਗੇ ਸੁਣ ਪ੍ਰਤਾਪ ਕਬੀਰ ਦਾ, ਦੂਜਾ ਸਿੱਖ ਹੋਵਾ ਸਹਿਣ ਨਾਈ। ਕਹਿਣ ਲੱਗੇ ਪ੍ਰੇਮ ਭਗਤ ਰਾਤੀ ਕਰੇ, ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪਰਾਉਣੇ, ਕੀਰਤਨ ਹੋਵਾ ਰਹਿਣ ਸਬਾਈ, ਛੱਡ ਨਾ ਸਕੈ ਸੰਤ ਜਨ, ਰਾਜ ਦੁਆਰ ਨਾ ਸੇਵ ਕਮਾਈ। ਕਹਿਣ ਲੱਗੇ ਸਾਧ ਜਿਨ੍ਹਾਂ ਨੂੰ ਵਿਦਾ ਕਰ, ਗਿਆ ਰਾਣੇ ਨੂੰ ਰਾਜ ਦੁਆਰ ਗਿਆ ਸ਼ਰਮਾਈ, ਦੂਰੋਂ ਰਾਣੇ ਸਦਕੈ ਗਲੋਂ ਕਵਾਏ ਖੋਲ ਪਹਿਨਾਈ, ਸੋਹਣੀ ਪੁਸ਼ਾਕ ਉਹਦੇ ਗਲੇ ਵਿੱਚ ਪਾ ਦਿੱਤੀ ਤੇ ਰਾਜਾ ਛਾਤੀ ਨਾਲ ਲਾ ਕੇ ਕਹਿੰਦਾ ਬਸ ਕੀਤਾ ਹੋ ਤੁਧ ਅੱਜ, ਬੋਲੇ ਰਾਜਾ ਸੁਣੇ ਲੁਕਾਈ, ਉਹ ਸੈਣ ਅੱਜ ਤੂੰ ਮੈਨੂੰ ਆਪਣੇ ਵਸ ਕਰ ਲਿਆ। ਤੇ ਭਾਈ ਗੁਰਦਾਸ ਕਹਿੰਦੇ ਨੇ ਕਾਰਨ ਇਹਨਾਂ ਕੁਏ ਪ੍ਰਗਟ ਕਰੇ ਭਗਤ ਵਡਿਆਈ, ਰੱਬ ਦਾ ਸੁਭਾਅ ਉਹ ਆਪਣੇ ਦੀ ਵਡਿਆਈ ਪ੍ਰਗਟ ਕਰ ਦਿੰਦਾ, ਉਹਦੀ ਸ਼ੋਭਾ ਨੂੰ ਕੋਈ ਮਿਟਾ ਨਹੀਂ ਸਕਦਾ। ਸਾਧ ਸੰਗਤ ਇਹੀ ਕਾਰਨ ਹਜ਼ੂਰ ਦੀ ਬਾਣੀ ਪੜ੍ਹਨੇ ਆ ਤੇ ਸਾਹਿਬ ਕਹਿੰਦੇ ਨੇ ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰਾ। ਗੁਰੂ ਗ੍ਰੰਥ ਸਾਹਿਬ ਸੱਚੇ ਪਿਤਾ ਬਚਨ ਕਰਦੇ ਨੇ ਜਿਨ ਜਿਨ ਨਾਮ ਸੇ ਧਿਆਇਆ, ਤਿਨਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ, ਦਰਗਹਿ ਸੱਚ ਖਰੇ ਜਿਹੜਾ ਜਪਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹਰ ਜੁਗ ਜੁਗ ਭਗਤੋਂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਕਹਿਣ ਲੱਗੇ ਪਿਆਰੇ ਦੇਖ ਉਸ ਨਾਮ ਦੀ ਬਰਕਤ, ਉਸ ਨਾਮ ਵਿੱਚ ਇੰਨੀ ਕੁ ਤਾਕਤ, ਜਿਸ ਨਾਮ ਰਿਦਾ ਸੋਈ ਵਡ ਰਾਜਾ, ਜਿਸ ਨਾਮ ਰਿਦਾ ਤਿਸ ਪੂਰੇ ਕਾਜਾ, ਜਿਸ ਨਾਮ ਰਿਦਾ ਤਿੰਨ ਕੋਟ ਧਨ ਪਾਏ, ਨਾਮ ਬਿਨਾ ਜਨਮ ਬਿਰਥਾ ਜਾਏ, ਜਿਹਦੇ ਹਿਰਦੇ ਵਿੱਚ ਨਾਮ ਹੈ ਉਹਦੀ ਪੱਤ ਮੇਰਾ ਵਾਹਿਗੁਰੂ ਜ਼ਰੂਰ ਟੱਕਦਾ ਹੈ। ਸਤਿਗੁਰੂ ਅੱਜ ਬਚਨ ਕਰਦੇ ਨੇ, ਉਹਦੀ ਕੋਈ ਬੇਇੱਜ਼ਤੀ ਨਹੀਂ, ਉਹਦਾ ਨਿਰਾਦਰ ਨਹੀਂ। ਤੇ ਕਈ ਵਾਰੀ ਵਾਹਿਗੁਰੂ ਇਹੋ ਜਿਹੀਆਂ ਘਟਨਾ, ਇਹੋ ਜਿਹਾ ਅਲੌਕਿਕ ਕੌਤਕ ਵਰਤਾ ਦਿੰਦਾ, ਬੰਦੇ ਦੀ ਜਿਹੜੀ ਅਕਲ ਹੈ ਨਾ ਸੁਣ ਕੇ ਪੜ੍ਹ ਕੇ ਦੰਗ ਰਹਿ ਜਾਂਦੀ। मैं अर्ज करा मौलाना रूम देश का एक बहुत महान विद्वान होया ते प्रभु की भगती विच गुड़ौंद सी। उन्हें एक बड़ी अजीब जी घटना दिती। वह कहिंदा जिदे हिरदे विच नाम वस गया, जिदे ते खुदा अल्लाह ताला की कृपा वाहगुरु ओदी पत ढकदा, उन्हें अपनी पुस्तक के अंदर मसनवी मौलाना ए रूम ओदे विचो लिखदा, कहिंदा एक बादशाह दे मन विच ना भरम पैदा हो गया। ते बिल्कुल सच्ची घटना, उन्दा वहम पैदा हो गया कि मैं रब हाँ। सवेरे उठिया, परे दरबार विच पहुंच गया ते अपने वालों फुरमान जारी किया। कह लगा अज तो बाद मैनू रब जान के पूजो, ते जिहड़ा रब जान के मेरी पूजा ना ना करे उन्हूं जींदे दी अग विच साड़ के सवाह किया जाए। लोग कंब गए, हद हो गई, इस बादशाह नूं की हो गया रब की बराबरी। ते कहिंदे ने उस वक्त जिहड़े गैरतमंद लोग सन उन्हां दे हाथ उन्हां दीआं तलवारां दे मुठियां ते गए, ये खुदा की बराबरी करन वाला। ते जिहड़े विचारे केवल रोटी नूं धर्म समझी बैठे सन उन्हां खुद गरजा ने अगो झोली चुका ने क्या कहन लगे, बादशाह सलामत, असीं तां बड़ी देर दे तैनूं खुदा कहना चाहते सां, सानू तां पता ही अज लगा तू खुदा दा रूप है, असीं कहना चाहते सां पर अज तू प्रगट कर दिता, वाकई साढ़े अंदर की तसली हो गई। ते चेते रखना, जिस बंदे ने केवल रोटी नूं मुख रखिया वह कदी असूल प्रस्त नहीं हुंदा। खुद गर्ज बंदे ते कदी भरोसा ना करियो, जिदा धर्म रोटी बन जाए वह कदी भी किसी का साथ नहीं दिंदा, वह जिधर वेखदा भारा पलड़ा उस पासे हो जाता। कहन लगे उन्हें कहा मैं खुदा वा, खुद गर्जा ने कहा सी तां तैनूं पहले ही खुदा मानते सां। सारे लोग काजी मुसनवी मुसद्दी जिन्हें भी सन अमीर वजीर सारे कहन लगे बादशाह सलामत खुदा है। उन्हें अपने वालों हुक्म भी जारी कर दिता, लेके मैनू रब तो बिना कोई पुकारे ना। ते कहिंदे अज किन्ना समा लंघ गया पूजा करदिया, अज 25 साल की एक मुटियार आई ते ओदे कुछड़ना 2.5 साल का एक बच्चा है। वह लिखदा मौलाना रूम मेरा खुदा बड़े कौतक वरतांदा, जे जिन्हू रखण वाला वह होवे उहदी पत ढक लैंदा, उहदी बेइज्जती उहदी नरादरी होण नहीं दिंदा। कहन लगे वह आई मुठियार, उहदी कुछड़ 2.5 साल का उहदा कोमल जिहा फुल्लां वर्गा पुत्तर, ते बादशाह दे दरबार विच उहने आ के सिजदा नहीं कीता, अपने पुत्तर दा मूंह चमिया ते दरबार विच बह गई। बादशाह कहन लगा यह गुस्ताख कौन है, ते वह मुठियार खड़ी हो गई, कहन लगी बादशाह मैं आ, मेरे नाल गल कर। कहन लगा तैनू पता नहीं तू अखां नाल मेरे हुक्म नूं पढ़िया नहीं, कन्नां नाल सुनिया नहीं, मैं रब हां, तू रब जान के मैनू सजदा क्यों नहीं कीता। ते जदों फिर रब किसे दे अंदर सच पैदा करदा, चेते रखना कखां दीआं कुलियां विच रहण वाले भी सच दी अग पैदा करके उच्चियां अटारियां नूं साड़ के सवाह कर देंदे जदों सच हिरदे विच पैदा हो जाए। कहन लगी बादशाह मैं सुनिया भी है तू खुदा लोग कहिंदे ने तैनू, मैं पढ़िया भी है तू हुक्म जारी किया मैं खुदा वा, पर चेते रखी मैं नहीं मानती तू खुदा है, मेरा खुदा ओवे जिन्हें पानी दे उत्ते धरती तार दिती है, मेरा खुदा ओवे जिन्हें धरती दे उत्ते छतरी की तरह आसमान बना दिता है, मेरा खुदा ओवे जिन्हें आसमान दे विच करोड़ा सदियां तो तन चन्न तारे ते सूरज चमकदे पैदा किते ने, जे तू खुदा है ता ए छोटा जा एक मॉडल ही तैयार करके दस दे। रब ने एडी वड्डी सृष्टि बनाई, तू थोड़े जे पानी ते धरती बना के दिखा, छतरी की तरह आसमान पैदा कर दे, उस आसमान विच चंद ते तारे सूरज चमकते दिखा। ते बादशाह ने कहा गुस्ताख तू रब दे अगे बोलनी है। उस वक्त कहिंदे ने हुक्म जारी किया, कहन लगा मेरे हुक्म की तम इल की जाए, इस नूं जिंदे जी अग भी साड़ के राह कर दिता जाए। जेड़े दर्दमंद सन उन्हां दीआं आही निकलियां, बादशाह की पाप कर लगा, चरस्ते दे अंदर अग दा बड़ा वड्डा लांबू लाया गया लकड़ा नूं, अग आसमान नूं छूण लगी। ते उस वक्त उस मटियार दी कुछड़ जिहड़ा बच्चा सी ओह निर्दयी कहन लगा इहनूं नहीं, इहदे बच्चे नूं चुक के अग भी सटिया जाए। कहन लगे कुछड़ो खोह के बच्चा अग भी सुटन लगे, ते उस मां दियां आही निकल गईयां, ओदे अंदर चीकां निकल गईयां, मासूम जे बच्चे नूं बलदी अग भी सटिया। پتر پتر کہندی ہوئی زمین تے ڈیک کے بے ہوش ہو گئی، اگ دیاں لپٹاں نکلیاں، بلدی اگ وچ پتر نوں سڑ دتا، تے کہندے نے اس وقت جڑے درد مند سن انہاں دیاں اکھاں وچوں نیر دی چڑی لگ گئی، تے کہندے او مولانا روم لکھدا ہے اگ دی جدوں پھامبڑ بل گیا تے اکو دم اگ وچوں ایک آواز آئی، کہن لگا ماں، تے جدوں ماں شبد اچارن ہویا تے اس مٹیار دی بیہوشی دے کناں وچ آواز پہنچی، انہیں پرتیت کیتا ہو سکدا ہے بیہوشی وچ میرے کن کتے بول دے ہون، پرت کے پھر آواز آئی ماں، جدوں اگو عورت نے اٹھ کے دیکھیا تے اگ وچوں پھر آواز آئی ماں، تے کہندے نے ماں نے اگو اتر دتا پتر ہاں، تے مولانا روم لکھدا اگ وچوں آواز آ رہی سی ماں توں رو نا، مینوں اگ نے ساڑیا نہیں، جس خدا دی اوٹ لے کے توں بیٹھی ہے اس خدا نے مینوں بلدی ہوئی اگ وچوں بھی بچایا ہوئی۔ بادشاہ کمب گیا، میں گرو گرنتھ صاحب دی بانی وچوں عرض کراں، اے مت سمجھو منوکلپت گھٹناواں نے، گرو گرنتھ صاحب کہندے نے جدوں واہگرو رکھن تے آوے پت رکھن تے آوے ادو دنیا دی طاقت کچھ بھی نہیں جے کر سکتی۔ آ کبیر صاحب دا ایک بچن آندا ہے، کہندے نے گنگ گسائن غیر گمبھیر، کبیر جی کہندے نے جس دنیا جس گنگا نو ماں کہندی ہے، کہندے نے میرے ہاتھ تے پیر جنجیراں نال بن کے اس گنگا دے پانی وچ ڈوبن لگے، گنگ گسائن غیر گمبھیر، جنجیر باندھ کر کھڑے کبیر، تے کبیر کہہ لگا مینوں ڈوبن والیو من نہ ڈگے، تن کاہے کو ڈرائے، چرن کمل چت رہو سمائے، لوکاں نے پانی دیاں لہراں وی سٹیا تے اینے زور دی گنگا دی لہر آئی، او کہندے نے میریاں جنجیراں نوں توڑ کے گنگا دیاں لہراں نے مینوں پانی دے اوپر اس طرح بٹھا دتا جویں میں مرگ شالہ اتے بیٹھا ہوں۔ گنگ گسائن غیر گمبھیر، جنجیر باندھ کر کھڑے کبیر، من نہ ڈگے تن کائیں کو ڈرائے، چرن کمل چت رہو سمائے، گنگا کی لہر میری ٹوٹی زنجیر، مرگ شالہ پر بیٹھے کبیر کہہ لگے دیکھو رب نے الٹی کھیڑ ورتا دتی، اگ وچوں آواز آئی ماں تو رو نا، جس خدا تے بھروسہ کر کے تو اس پخنڈی دے سامنے بولیے اس خدا نے مینوں تتی واہ نہیں لگن دتی۔ اگ بجھ گئی، کہندے نے جدوں راکھ دے ڈھیر وچوں تھول کے کڈن لگے بچے دیاں استیاں، تے حیرانگی دی بات 2.5 سال دا بچہ منہ وچ انگوٹھا پا کے چنگے پیا، تے اس وقت بادشاہ اندروں پڑ پٹھیا، تے جڑے نے شبد ورتے کہن لگا ہے اگنی توں کافر ہیں، اگ نوں مخاطب کر کے کہندا اگ توں ماں کافر ہیں، تے اگنی پوچھدی ہے کیوں، کہن لگا جیڑا اپنے فرض دی کتاہی کرے او کافر ہوندا ہے، تے اگ نے پوچھا میں کی کتاہی کیتی، کہن لگا تیرا سبھائے چاہے گلا ہووے سکا ہووے بزرگ ہووے بڈھا ہووے وڈا ہووے نیواں ہووے جیڑا تیرے وچ آ جائے اونوں ساڑ کے سواہ کر دینی ہے، اے کافر تو اپنے فرض تو کتاہی کیتی بچے نوں ساڑیا نہیں، اس کر کے تینوں میں ماں کافر کہنا پیا۔ تے اگ نے اگو اتر بڑا سونا دتا، کہن لگی سن راجا، او پخنڈی، اگو آواز آئی گیبی، کہن لگی او راجا یاد رکھ مالک دے در تے بیٹھا ہوندا کتا، ادھارن بڑے کمال دی دتی، جدا راکھا رب ہوئے او دی نرادری کوئی نہیں جے کر سکتا، کہن لگے مالک دے در تے بیٹھا کتا تے او دا فرض مالک دے حکم نو مننا، تے جدو کتے مالک اگے پیچھے چلا جائے تے کتے دا کام اپنا بوتھا رکھ کے مالک دے بوے اگے بیٹھے رہنا، تے کہندے نے جدو پھر مالک دا آندا ہے نا کوئی متر کوئی دوست، تے کتا اس دوست نو مالک دے دوست نو پونکدا نہیں، پونچھ ہلا کے او دے پیر چمدا ہے، اونوں پیار کردا ہے، جی آیا کہندا ہے، تے جدو پھر مالک دا آوے دشمن تے کتا اپنے جان دی بازی لا کے وی مالک دے دشمن نو پار چھڑدا ہے، چیتے رکھ مینوں کافر نہ کہے، اگ کہندی ہے میں اپنے مالک دی غلام ہاں، ہاں میرے مالک دا دشمن کی ہوندا، میں ساڑ کے سوا کر دیندی، جس مٹیار دے بچے نو توں ساڑ لگا ہے اے میرے مالک دے چرناں نال جڑی ہے، تے جیڑی میرے مالک دے چرناں نال جڑی ہوئے او دے بچے نو میں کدی تتی واہ نہیں لگن دیندا۔ کہہ لگی میں اپنے مالک دے حکم وچاں، تے جدوں میں کہانی پڑھی من وچ بڑا آیا بھی کیوں جی گھٹنا ہوئے گی، ਤੇ ਫਿਰ ਬਾਬਾ ਗੁਰੂ ਨਾਨਕ ਜੀ ਦੇ ਬਚਨ ਪੜ੍ਹ ਕੇ ਭਰੋਸਾ ਆਇਆ। ਮੇਰਾ ਸਾਹਿਬ ਕਹਿਣ ਲੱਗਾ, ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ। ਕਹਿਣ ਲੱਗੇ ਅੱਗ ਵੀ ਮੇਰੇ ਰੱਬ ਦੇ ਭੈ ਵਿੱਚ, ਭੈ ਵਿੱਚ ਜਿਹੜੀ ਅੱਗ ਏ ਤੁਰਦੀ ਪਈ ਏ, ਭੈ ਵਿੱਚ ਅਗਨ ਕੱਢੇ ਵੈਗਾਰ, ਇਹ ਹਮੇਸ਼ਾ ਮਾਲਕ ਦੇ ਭੈ ਵਿੱਚ ਤੁਰਦੀ ਏ। ਤੇ ਅੱਗੋਂ ਉਸ ਆਵਾਜ਼ ਨੇ ਕਿਹਾ, ਰਾਜਨ ਇਸ ਬੱਚੇ ਨੂੰ ਤਾਂ ਤੱਤੀ ਵਾਹ ਨਹੀਂ ਲੱਗਣੀ, ਤੂੰ ਇਹਦੀ ਪਤ ਨੂੰ ਖਤਮ ਕਰਨਾ ਚਾਹੁੰਦਾ, ਤੇ ਯਾਦ ਰੱਖੀ ਮੈਂ ਤੇਰੇ ਸਾਰੇ ਮਹੱਲ ਨੂੰ ਸਾੜ ਕੇ ਸਵਾ ਕਰ ਦਿਆਂ। ਮੇਰਾ ਗੁਰੂ ਅਰਜਨ ਪਿਤਾ ਅੱਜ ਕਹਿੰਦਾ, ਜਿਹੜੇ ਨਾਮ ਨਾਲ ਜੁੜ ਗਏ ਨੇ ਨਾ, ਆਰੰਭ ਵਿੱਚ ਅਰਜ਼ ਕੀਤੀ ਸੀ, ਉਹਨਾਂ ਨੂੰ ਕੋਈ ਦੁੱਖ ਨਹੀਂ, ਕੋਈ ਭੈ ਨਹੀਂ। ਇਸ ਸ਼ਲੋਕ ਦੇ ਅਰਥ ਸਾਨੂੰ ਚੁੱਕਣੇ ਪੈਣੇ ਨੇ ਅਖੀਰ ਦੀ ਪੰਕਤੀ ਤੋਂ। ਮੇਰੇ ਗੁਰਦੇਵ ਜੀ ਕਹਿੰਦੇ ਨੇ, ਕਹਿਣ ਲੱਗੇ, ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗੈ। ਇਹਦਾ ਅਰਥ ਹੈ, ਜਿਹੜੇ ਗੋਬਿੰਦ ਦੇ ਨਾਮ ਨੂੰ ਸਾਧ ਸੰਗਤ ਵਿੱਚ ਬੈਠ ਕੇ ਜਪਦੇ ਨੇ, ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਦੇ ਨੇ। ਨਾਨਕ, ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਛੇ ਦਾ ਅਰਥ ਉਹ ਪ੍ਰਾਣੀ, ਪ੍ਰਾਣੀ ਦਾ ਅਰਥ ਮਨੁੱਖ, ਸੁਖ ਵਾਸਨਾ, ਵਾਸਨਾ ਦਾ ਅਰਥ ਹੁੰਦਾ ਵਸਣਾ। ਕਹਿੰਦੇ ਨੇ, ਜਿਹੜੇ ਸੰਗਤ ਵਿੱਚ ਬੈਠ ਕੇ ਪ੍ਰਭੂ ਦੇ ਨਾਮ ਨੂੰ ਜਪਦੇ ਨੇ, ਧਿਆਨ ਰੱਖਣਾ ਪਿਆਰਿਓ, ਉਹਨਾਂ ਗੁਰਸਿੱਖਾਂ ਦੇ ਹਿਰਦੇ ਵਿੱਚ ਸੁੱਖ ਵਸ ਜਾਂਦਾ। ਤੇ ਉਹਨਾਂ ਦਾ ਆਧਾਰ ਪਤਾ ਕੀ? ਸਾਹਿਬ ਕਹਿੰਦੇ ਨੇ, ਜਿਨ ਕਹਿ ਹਰ ਨਾਮ ਵਸਿਆ ਸਦ ਹਿਰਦੈ, ਹਰ ਨਾਮੋ ਤਿਨਕੋ ਰੱਖਣ ਹਾਰਾ, ਹਰ ਨਾਮ ਪਿਤਾ ਹਰ ਨਾਮੋ ਮਾਤਾ, ਹਰ ਨਾਮ ਸਿਖਾਈ ਮਿੱਤਰ ਹਮਾਰਾ। ਹਰ ਨਾਮੈ ਨਾਲ ਗੱਲਾਂ, ਹਰ ਨਾਮੈ ਨਾਲ ਮਸਲਤ, ਹਰ ਨਾਮ ਹਮਾਰੀ ਕਰਦਾ ਨਿਤ ਸਾਰਾ। ਜਿਹੜਾ ਨਾਮ ਨਾਲ ਜੁੜ ਗਿਆ, ਨਾਮ ਤਾਂ ਉਹਦੇ ਅੰਗ ਸੰਗ ਰਹਿੰਦਾ। ਸਾਹਿਬ ਸੱਚੇ ਪਿਤਾ ਜੀ, ਕਿਵੇਂ ਨਾਮ ਰਹਿੰਦਾ ਅੰਗ ਸੰਗ? ਤੇ ਸਾਹਿਬ ਨੇ ਕਮਾਲ ਦੀ ਉਦਾਹਰਨ ਦਿੱਤੀ, ਕਹਿਣ ਲੱਗੇ, ਬੂੜਤ ਕੋ ਜੈਸੇ ਬੈੜੀ ਮਿਲਤ, ਕਿਵੇਂ ਨਾਮ ਸੁਨਾਰ ਰਹਿੰਦਾ, ਐਸੋ ਸਹਾਈ ਹਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ। ਕਹਿਣ ਲੱਗੇ, ਬੂੜਤ ਕੋ ਜੈਸੇ ਬੇੜੀ ਮਿਲਤ, ਜਿਵੇਂ ਡੁੱਬਦਾ ਬੰਦਾ ਹੋਵੇ ਆਖਰੀ ਸਵਾਸਾਂ ਤੇ ਸਾਹਮਣੇ ਉਹ ਕਿਸ਼ਤੀ ਆ ਜਾਏ, ਉਸ ਬੰਦੇ ਦੇ ਹਿਰਦੇ ਨੂੰ ਪੁੱਛ ਕੇ ਵੇਖੋ ਕਿੰਨਾ ਕੁ ਖੁਸ਼ ਹੋਵੇਗਾ। ਬੂੜਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ, ਜਿਵੇਂ ਬੁੱਝਦੇ ਦੀਵੇ ਨੂੰ ਤੇਲ ਮਲ ਜਾ, ਉਹ ਲੱਟ ਲੱਟ ਕਰਕੇ ਬਲਦਾ, ਐਸੋ ਸਹਾਈ ਹਰ ਕੋ ਨਾਮ, ਇਸ ਤਰ੍ਹਾਂ ਨਾਮ ਮੇਰੇ ਵਾਹਿਗੁਰੂ ਦਾ ਅੰਗ ਸੰਗ ਸਹਾਈ ਹੁੰਦਾ। ਸਤਿਗੁਰੂ ਆਰੰਭ ਵਿੱਚ ਕਹਿੰਦੇ ਨੇ, ਤ੍ਰਿਸਕਾਰ, ਤ੍ਰਿਸਕਾਰ ਦਾ ਅਰਥ ਹੁੰਦਾ ਬੇਇੱਜ਼ਤੀ, ਕਿਸੇ ਦੀ ਨਰਾਦਰੀ ਕਰਨੀ। ਨੈ ਭਵੰਤ, ਇੱਥੇ ਭਵੰਤ ਦਾ ਅਰਥ ਪਾਉਣਾ ਨਹੀਂ, ਇੱਥੇ ਭਵੰਤ ਦਾ ਅਰਥ ਹੁੰਦਾ, ਨੈ ਭਵੰਤ ਦਾ ਅਰਥ ਨਹੀਂ ਹੁੰਦਾ। ਤਿਰਸਕਾਰ ਨੈ ਭਵੰਤ, ਇਹਦਾ ਅਰਥ ਹੋ ਗਿਆ, ਜਿਹੜਾ ਨਾਮ ਜਪਦਾ ਉਹਦੀ ਨਰਾਦਰੀ ਕਦੀ ਨਹੀਂ ਹੁੰਦੀ, ਉਹਦੀ ਬੇਇੱਜ਼ਤੀ ਕਦੀ ਹੋਣੀ ਨਹੀਂ। ਨੈ ਭਵੰਤ ਨਹੀਂ ਹੁੰਦਾ ਕਿ ਮਾਨ ਭੰਗਣਾ, ਮਾਨ ਦਾ ਅਰਥ ਹੁੰਦਾ ਇੱਜ਼ਤ, ਭੰਗਣਾ ਦਾ ਅਰਥ ਹੁੰਦਾ ਖਤਮ ਹੋ ਜਾਣਾ। ਇਹਦਾ ਅਰਥ ਹੋ ਗਿਆ, ਜਿਹੜਾ ਨਾਮ ਜਪਦਾ ਉਹਦਾ ਅਪਮਾਨ ਕਦੀ ਨਹੀਂ ਹੁੰਦਾ, ਉਹਦੀ ਇੱਜ਼ਤ ਵਿੱਚ ਕੋਈ ਫਰਕ ਨਹੀਂ ਪੈਂਦਾ। ਸ਼ੋਭਾਹੀਨ ਨੈ ਭਵੰਤ, ਨੈ ਭਵੰਤ ਦਾ ਅਰਥ ਮੈਂ ਅੱਗੇ ਕਰ ਚੁੱਕਾ, ਨਹੀਂ ਹੁੰਦਾ। ਸ਼ੋਭਾਹੀਨ, ਜਿਹਦੀ ਸ਼ੋਭਾ ਮੇਰੇ ਵਾਹਿਗੁਰੂ ਨੇ ਕਰਨੀ ਹੈ ਨਾ, ਉਹਦੀ ਸ਼ੋਭਾ ਕਦੀ ਵੀ ਖਤਮ ਨਹੀਂ ਹੋ ਸਕਦੀ। ਆ ਸਤਿਗੁਰੂ ਨੇ ਤਾਂ ਹੀ ਕਿਹਾ, ਚੇਤੇ ਰੱਖਿਓ, ਅਕਸਰ ਨਾ ਬੰਦੇ ਵਿੱਚ ਕਿਸੇ ਵੱਡੇ ਨੂੰ ਦੇਖ ਕੇ ਦੋ ਤਰ੍ਹਾਂ ਦੇ ਖਿਆਲ ਆਉਂਦੇ ਨੇ, ਚਾਹੇ ਭਗਤ ਨੂੰ, ਚਾਹੇ ਗਿਆਨੀ ਨੂੰ, ਚਾਹੇ ਮਾਇਆ ਵਾਲੇ ਨੂੰ। ਜਦੋਂ ਅਸੀਂ ਕਿਸੇ ਵੱਡੇ ਨੂੰ ਦੇਖਦੇ ਹਾਂ ਨਾ, ਜੇ ਭਗਤੀ ਸਿਮਰਨ ਵੀ ਕਰਦਾ ਹੋਵੇਗਾ, ਜਾਂ ਤਾਂ ਖਿਆਲ ਆਵੇਗਾ ਈਰਖਾ ਦਾ, ਤੇ ਜਾਂ ਖਿਆਲ ਆਵੇਗਾ ਮੇਰੇ ਪੱਲੇ ਕੁਝ ਨੀ, ਬੇਵੱਸ ਹੋ ਜਾਵਾਂਗੇ, ਢੇਂਦੀ ਕਲਾ ਵੀ ਚਲੇ ਜਾਵਾਂਗੇ। ਜੇ ਤਾਂ ਕੋਈ ਵੱਡਾ ਮਿਲ ਜਾਏ, ਈਰਖਾ ਅੰਦਰੋਂ ਨਿਕਲੇਗੀ, ਕਿ ਮਨ ਇਹ ਕਹੇਗਾ ਇਹ ਮੇਰੇ ਤੋਂ ਅੱਗੇ ਕਿਵੇਂ ਨਿਕਲ ਗਿਆ, ਜਾਂ ਈਰਖਾ ਪੈਦਾ ਹੋਵੇਗੀ। ਤੇ ਸਾਹਿਬ ਕਹਿੰਦੇ ਨੇ, ਜਾਂ ਫਿਰ ਬੇਵੱਸ ਹੋ ਕੇ ਕਹੇਗਾ, ਜਿੱਥੇ ਉਹ ਪਹੁੰਚੇ ਨੇ ਅਸੀਂ ਤਾਂ ਕਦੀ ਪਹੁੰਚ ਸਕਦੇ ਹੀ ਨਹੀਂ। ਸਾਹਿਬ ਕਹਿੰਦੇ ਨੇ, ਫਿਰ ਉਹਨਾਂ ਦੀ ਸ਼ੋਭਾ ਉੱਤੇ ਤਰਕ ਕਰਦਾ। ਪਰ ਯਾਦ ਰੱਖੀ, ਸ਼ੋਭਾਹੀਨ ਨੈ ਭਵੰਤ, ਜਿਨ੍ਹਾਂ ਦੀ ਸ਼ੋਭਾ ਮੇਰੇ ਵਾਹਿਗੁਰੂ ਨੇ ਵਧਾਣੀ, ਉਹਨਾਂ ਦੀ ਸ਼ੋਭਾ ਕਦੀ ਘਟਦੀ ਨਹੀਂ। ਹੋ ਹਜ਼ੂਰ ਕਹਿੰਦੇ ਨੇ ਨੈ ਪੋਹੰਤ, ਹੁਣ ਇੱਥੇ ਭਵੰਤ ਨੀ, ਪੋਹੰਤ ਪੱਪੇ ਨੂੰ ਹੋੜਾ ਲੱਗਾ, ਪੋਹੰਤ ਦਰ ਤੇ ਨਹੀਂ ਪਾਉਂਦਾ। ਕੀ ਨਹੀਂ ਪਾਉਂਦਾ? ਸਾਹਿਬ ਕਹਿਣ ਲੱਗੇ, ਸੰਸਾਰ ਦੁੱਖ ਨੈ, ਉਹਨੂੰ ਸੰਸਾਰ ਦਾ ਦੁੱਖ ਬਿਲਕੁਲ ਨਹੀਂ ਪਾਉਂਦਾ, ਜਿਹੜੇ ਨਾਮ ਨਾਲ ਜੁੜ ਗਏ ਨੇ। ਪਿਆਰਿਓ, ਆਓ ਆਪਾਂ ਵੀ ਨਾਮ ਨਾਲ ਜੁੜ ਜਾਈਏ। ਮੈਂ ਅਰਜ਼ ਕਰਾਂ, ਨਾਮ ਪਤ ਢੱਕ ਦਿੰਦਾ ਜੇ, ਤਾਂ ਹੀ ਤਾਂ ਸਾਹਿਬ ਕਹਿੰਦੇ ਨੇ, ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ, ਢੱਕਣ ਕੂ ਪਤ ਮੇਰੀ, ਕਹਿਣ ਲੱਗੇ ਤੂੰ ਮੇਰੀ ਪੱਤ ਢੱਕ ਦਿੱਤੀ ਮੇਰੇ ਪਿਆਰਿਆ, ਗੁਰੂ ਮਿਹਰ ਕਰੇ ਆਪਾਂ ਵੀ ਨਾਮ ਨਾਲ